ਤੁਹਾਡੇ ਫੋਨ ਲਾਈਨ ਤੇ ਪਾਕਿਸਤਾਨ ਤੋਂ ਸਾਡੇ ਨਾਲ ਮੌਜੂਦ ਨੇ ਮੁਨੀਰ ਹੁਸ਼ਿਆਰਪੁਰਾ ਜੀ। ਮੁਨੀਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਚ
ਜੀ। ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ ਦਲਜੀਤ ਜੀ, ਮੇਰੇ ਵੱਲੋਂ ਆਪ ਜੀ ਨੂੰ ਔਰ ਦੁਨੀਆ ਭਰ ਦੇ ਸਾਡੇ ਸਰੋਤਿਆਂ ਨੂੰ ਜੋ ਇਸ ਟਾਈਮ ਸਾਨੂੰ ਲਾਈਵ ਸੁਣ ਰਹੇ ਜੀ।
ਅੱਛਾ ਮਨੀਰ ਜੀ, ਮੈਨੂੰ ਇੱਕ ਗੱਲ ਦੱਸੋ ਕਿ ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੁਹਾਨੂੰ ਪੰਜਾਬੀ ਅਦਬ ਨਾਲ, ਉਹ ਭਾਵੇਂ ਪਾਕਿਸਤਾਨ ਚ ਲਿਖਿਆ ਜਾ ਰਿਹਾ ਜਾਂ ਇੱਧਰ ਸਾਡੇ ਪੰਜਾਬ ਚ, ਤੁਹਾਨੂੰ ਬਹੁਤ ਲਗਾਵ ਹੈ, ਪਿਆਰ ਹੈ, ਔਰ ਤੁਸੀਂ ਅਕਸਰ ਨਜ਼ਮਾਂ ਔਰ ਗਜ਼ਲਾਂ ਵਗੈਰਾ ਜਿਹੜਾ ਵੀ ਤੁਹਾਨੂੰ ਲੱਗਦਾ ਕਿ ਬਹੁਤ ਮਕਬੂਲ ਹੈ ਉਹਨੂੰ ਤੁਸੀਂ ਆਪਣੀ ਆਵਾਜ਼ ਦੇ ਵਿੱਚ ਪੇਸ਼ ਕਰਦੇ ਰਹਿੰਦੇ, ਬੜਾ ਚੰਗਾ ਵੀ ਲੱਗਦਾ। ਹੁਣ ਮੈਨੂੰ ਇਹ ਦੱਸੋ ਤੁਸੀਂ ਕਿ ਪਾਕਿਸਤਾਨ ਵਿੱਚ ਪੰਜਾਬੀ ਯਾਨੀ ਗੁਰਮੁਖੀ ਪੜ੍ਹਨ ਵਾਲੇ ਕਿੰਨੇ ਕੁ ਲੋਕ ਨੇ?
ਜੀ ਬਹੁਤ ਸ਼ੁਕਰੀਆ ਬਲਜੀਤ ਜੀ। ਦੇਖੋ, ਸੰਨ 47 ਦੀ ਵੰਡ ਨੇ ਜਿੱਥੇ ਬਹੁਤ ਘਾਣ ਕੀਤਾ
ਜੀ,
ਬਹੁਤ ਨੁਕਸਾਨ ਹੋਇਆ, ਮਿਲੀਅਨਸ ਆਫ ਪੰਜਾਬੀ ਜਿਹੜੇ ਹੈ ਉਹ ਆਪਣੀਆਂ ਜਾਨਾਂ ਤੋਂ ਚਲੇ ਗਏ, ਉੱਥੇ ਮੈਂ ਸਮਝਣਾ ਕਿ ਸਾਡੇ ਆਰਟ ਲਿਟਰੇਚਰ, ਸਾਡੀ ਰਾਈਟਿੰਗ ਨੂੰ ਜਿਹੜਾ ਸਭ ਤੋਂ ਵੱਡਾ ਧੱਚਕਾ ਇਹ ਲੱਗਿਆ ਕਿ ਸਾਡੀਆਂ ਜ਼ੁਬਾਨਾਂ ਵੀ ਵੰਡੀਆਂ ਗਈਆਂ। ਦੋਨਾਂ ਪੰਜਾਬਾਂ ਚ ਬੋਲਣ ਵਾਲੇ ਪੰਜਾਬੀ ਸੀ, ਲੇਕਿਨ ਬਦਕਿਸਮਤੀ ਨਾਲ ਇਹ ਕਹਿ ਦਿੱਤਾ ਗਿਆ ਕਿ ਜਿਹੜੀ ਗੁਰਮੁਖੀ ਹੈ ਇਹ ਸਿੱਖਾਂ ਦੀ ਜ਼ੁਬਾਨ ਹੈ, ਔਰ ਜਿਹੜੀ ਸ਼ਾਹਮੁਖੀ ਹੈ ਜਿਹਨੂੰ ਉਰਦੂ ਸਕ੍ਰਿਪਟ ਜਾਂ ਬੇਸਿਕਲੀ ਉਹ ਪਰਸ਼ੀਅਨ ਸਕ੍ਰਿਪਟ ਹੈ ਕਿ ਇਹ ਜਿਹੜੀ ਹੈ ਮੁਸਲਮਾਨਾਂ ਦੀ ਜ਼ੁਬਾਨ ਹੈ। ਔਰ ਬਹੁਤ ਅਰਸਾ ਤੱਕ ਏਦਾਂ ਹੀ ਚੱਲਦਾ ਰਿਹਾ। ਅਸੀਂ ਜਿਹੜੇ ਪਰਸ਼ੀਅਨ ਸਕ੍ਰਿਪਟ ਲਿਖਣ ਵਾਲੇ ਲੋਕ ਹਾਂ, ਅਸੀਂ ਘੋੜਾ ਨਹੀਂ ਲਿਖ ਸਕਦੇ, ਘੋੜੇ ਦੀ ਸਵਾਰੀ ਕਰ ਸਕਦਾ ਸਾਡਾ ਪੂਰਾ ਪੰਜਾਬ, 12 ਕਰੋੜ ਪੰਜਾਬੀ ਪਾਕਿਸਤਾਨ ਵਾਲੇ ਘੋੜਾ ਲਿਖ ਨਹੀਂ ਸਕਦੇ, ਉਹਨੂੰ ਹਿੰਦੀ ਜਾਂ ਉਰਦੂ ਵਾਲਾ ਘੋੜਾ ਲਿਖਾਂਗੇ, ਘੋੜਾ ਨਹੀਂ ਲਿਖਾਂਗੇ। ਘਿਓ ਖਾ ਸਕਦੇ ਹਾਂ, ਘਿਓ ਲਿਖ ਨਹੀਂ ਸਕਦੇ, ਉਹਨੂੰ ਘੀ ਲਿਖਾਂਗੇ। ਤੇ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਇਹ ਹੋਇਆ। ਮੈਂ ਹਰ ਪ੍ਰੋਗਰਾਮ ਚ ਬਾਰ ਬਾਰ ਇੱਕ ਗੱਲ ਕਰਦਾ ਕਿ ਬਹੁਤ ਵੱਡਾ ਇੱਕ ਇਨਕਲਾਬ ਆਇਆ ਸੋਸ਼ਲ ਮੀਡੀਆ ਆਉਣ ਦੇ ਨਾਲ, ਔਰ ਸੋਸ਼ਲ ਮੀਡੀਆ ਨੇ ਆ ਕੇ ਜਦੋਂ ਲੋਕਾਂ ਨੂੰ ਆਪਸ ਦੇ ਵਿੱਚ ਜੋੜਿਆ ਤੇ ਫਿਰ ਲੋਕ ਆਪਸ ਚ ਜੁੜੇ, ਫਿਰ ਲੋਕਾਂ ਨੂੰ ਪਤਾ ਚੱਲਿਆ ਕਿ ਜੀ ਤੁਸੀਂ ਜਿਹੜਾ ਹੈ ਕਿ ਇਹ ਸਕ੍ਰਿਪਟ ਹੈ, ਅਗਰ ਤੁਸੀਂ ਪ੍ਰੋਪਰ ਐਕਸੈਂਟ ਦੇ ਨਾਲ ਪ੍ਰੋਪਰ ਵਰਡਿੰਗ ਦੇ ਵਿੱਚ ਪੰਜਾਬੀ ਨੂੰ ਲਿਖਣਾ ਔਰ ਪੜ੍ਹਨਾ ਤਾਂ ਫਿਰ ਉਹ ਗੁਰਮੁਖੀ ਜਿਹੜੀ ਆ ਤੁਹਾਨੂੰ ਜਿਹਨੂੰ ਪੰਜਾਬੀ ਅਲਫਾਬੈਟ ਜਿਹਨੂੰ 35 ਅੱਖਰੀ ਵੀ ਕਹਿੰਦੇ, ਹਾਲ 2 ਕਿ 4 ਹੋਰ ਇਨਕਲੂਡ ਕਰ ਦਿੱਤੇ ਗਏ ਕਿ ਉਹ ਤੁਹਾਨੂੰ ਪੜ੍ਹਨੀ ਜਿਹੜੀ ਹੈ ਉਹ ਜ਼ਰੂਰੀ ਹੈ। ਔਰ ਜਿਹੜਾ ਤੁਸੀਂ ਇਹ ਕੁਐਸਚਨ ਕੀਤਾ ਕਿ ਪਾਕਿਸਤਾਨ ਦੇ ਵਿੱਚ ਕਿੰਨੇ ਲੋਕ ਪੜ੍ਹਨ ਵਾਲੇ ਹੈ, ਬਹੁਤ ਘੱਟ ਤਾਦਾਦ ਹੈ। ਹਾਲਾਂਕਿ ਮੈਂ ਸਮਝਦਾ, ਮੈਂ ਦੁਨੀਆ ਦੀਆਂ 5-6 ਜ਼ੁਬਾਨਾਂ ਜਾਣਦਾ, ਮੈਂ ਸਮਝਦਾ ਕਿ ਦੁਨੀਆ ਦਾ ਦੀ ਮੋਸਟ ਈਜ਼ੀਐਸਟ ਸਕ੍ਰਿਪਟ, ਕਿ ਇੰਨਾ ਸੌਖਾ ਸਕ੍ਰਿਪਟ ਮੈਂ ਸਮਝਦਾ ਕਿ ਦੁਨੀਆ ਦੀ ਕਿਸੇ ਲੈਂਗੁਏਜ ਦਾ ਨਹੀਂ। ਔਰ ਖਾਸ ਤੌਰ ਤੇ ਪਾਕਿਸਤਾਨੀ ਪੰਜਾਬ ਦੇ ਲੋਕਾਂ ਨੂੰ ਇਹ ਸਿੱਖਣਾ ਤਾਂ ਇੰਨਾ ਵੀ ਜਿੱਦਾਂ ਹਲਵਾ ਹੋਵੇ। ਉਹਦੀ ਰੀਜ਼ਨ ਕੀ ਹੈ ਵੀ ਅੱਧੀ ਤਾਂ ਸਾਨੂੰ ਇਹ ਆਲਰੇਡੀ ਆਉਂਦੀ ਨਾ, ਬੋਲ ਤਾਂ ਅਸੀਂ ਆਲਰੇਡੀ ਲੈਂਦੇ ਹਾਂ ਪੰਜਾਬੀ, ਸਿਰਫ ਲਿਖਣਾ ਤਾਂ ਲਿਖਣ ਦੇ ਲਈ ਵੀ ਇੱਥੇ ਹੁਣ ਲੋਕਾਂ ਦੇ ਵਿੱਚ ਇੱਕ ਜਾਗ੍ਰਿਤੀ ਆਈ। ਸਾਡਾ ਜਿਹੜਾ ਪਿਲਾਕ ਹੈ, ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟ ਐਂਡ ਕਲਚਰ, ਬੇਸਿਕਲੀ ਪੰਜਾਬ ਗੌਰਮੈਂਟ ਦਾ ਅਦਾਰਾ ਹੈ, ਉਹ ਵੀ ਸਾਲ ਚ 2 ਤੋਂ 3 ਵਾਰ ਕਲਾਸਿਸ ਲਗਾਉਂਦਾ ਬਕਾਇਦਾ ਗੁਰਮੁਖੀ ਸਿਖਲਾਈ ਦੀਆਂ। ਫਿਰ ਆਪਣੇ ਤੌਰ ਤੇ ਵੀ ਲੋਕ ਇੰਟਰਨੈਟ ਤੋਂ ਹੈਲਪ ਲੈਂਦੇ ਆ। ਮੈਂ ਖੁਦ ਮੈਂ ਬਲਕਿ ਮੈਂ ਕੋਟ ਕਰਾਂਗਾ ਜਿਹੜੇ ਸਾਡੇ ਸਰੋਤੇ ਸੁਣਨਾ ਚਾਹੁੰਦੇ ਕਿ ਲਾਹੌਰ ਦੇ ਵਿੱਚ ਮੈਂ ਬਹੁਤ ਸਾਰੇ ਯਾਨੀ ਕਿ ਜਿਹੜੇ ਸਿਖਲਾਈ ਦੇ ਜਿਹੜੇ ਕਾਇਦੇ ਬਣੇ ਹੋਏ ਆ, ਜਿਹਨਾਂ ਦੇ ਵਿੱਚ ਆਪਣਾ ਪ੍ਰੋਫੈਸਰ ਹਜ਼ਾਰਾ ਸਿੰਘ ਦਾ ਬਹੁਤ ਅੱਛਾ, ਲੇਕਿਨ ਜਿਹੜਾ ਸਭ ਤੋਂ ਅੱਛਾ ਮੈਨੂੰ ਔਰ ਚੰਦ ਪੇਜਿਸ ਦੇ ਉੱਤੇ ਇੱਕ ਕਾਇਦਾ ਗੁਰਮੁਖੀ ਟੂ ਸ਼ਾਹਮੁਖੀ ਔਰ ਸ਼ਾਹਮੁਖੀ ਟੂ ਗੁਰਮੁਖੀ ਸਿੱਖਣ ਵਾਲਾ, ਅੱਜ ਵੀ ਲਾਹੌਰ ਦੇ ਉਰਦੂ ਬਾਜ਼ਾਰ ਦੇ ਵਿੱਚ ਇੱਕ ਮਲਕ ਬੁੱਕ ਡਿਪੂ ਹੈ, ਉਹ ਛਾਪਦੇ ਔਰ ਬੜਾ ਸਸਤਾ ਜਿਹਾ, ਪਹਿਲੇ 100-125 ਦਾ ਸੀ, ਹੁਣ ਸ਼ਾਇਦ 200 ਰੁਪਏ ਦਾ ਹੋਵੇ, ਚੰਦ ਪੇਜਿਸ ਨੇ। ਅਗਰ ਉਹਨੂੰ ਬੰਦਾ 5-7 ਦਿਨ ਦੇਖੇ ਤਾਂ ਤੁਹਾਨੂੰ ਗੁਰਮੁਖੀ ਸਕ੍ਰਿਪਟ ਆ ਜਾਂਦਾ। ਤਾਂ ਹੁਣ ਖਾਸ ਤੌਰ ਤੇ ਜਿਹੜੀ ਨਵੀਂ ਪੀੜ੍ਹੀ ਹੈ, ਮੈਨੂੰ ਯਾਦ ਹੈ ਕਿ ਮੈਂ ਵੈਸੇ ਤਾਂ ਮੈਂ 2 MBA ਕੀਤੇ ਹੋਏ, ਲੇਕਿਨ ਮੈਨੂੰ ਸ਼ੌਕ ਸੀ ਕਿ ਮੈਂ ਮਾਂ ਬੋਲੀ ਪੰਜਾਬੀ ਚ ਵੀ ਕੋਈ ਡਿਗਰੀ ਲਵਾਂ। ਮੈਂ ਜਦੋਂ MA ਪੰਜਾਬੀ ਕੀਤਾ ਜਿਸ ਦੌਰ ਚ, ਹਾਲਾਂਕਿ ਮੈਂ ਰੀਸੈਂਟਲੀ ਕੀਤਾ ਕੋਈ 2015-16 ਦੇ ਵਿੱਚ, ਤੇ ਮੈਂ ਪੰਜਾਬ ਯੂਨੀਵਰਸਿਟੀ ਨੂੰ ਕਿਹਾ ਕਿ ਮੈਂ ਐਜ਼ ਏ ਇਲੈਕਟਿਵ 1 ਸਬਜੈਕਟ ਜਿਹੜਾ ਗੁਰਮੁਖੀ ਰੱਖਣਾ ਚਾਹੁੰਦਾ। ਤਾਂ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਨੇ ਮੈਨੂੰ ਇਹ ਗੱਲ ਕਹੀ ਵੀ ਇਕੱਲੇ ਤੇਰੇ ਲਈ ਅਸੀਂ ਗੁਰਮੁਖੀ ਦਾ ਸਬਜੈਕਟ ਆਫਰ ਨਹੀਂ ਕਰ ਸਕਦੇ। ਤੋ ਇਸ ਕਰਕੇ ਹੁਣ ਲੇਕਿਨ ਜ਼ਰੂਰੀ ਹੈ ਹੁਣ ਗੌਰਮੈਂਟ ਕਾਲਜ ਯੂਨੀਵਰਸਿਟੀ ਜਿਹਨੂੰ GC ਯੂਨੀਵਰਸਿਟੀ ਕਹਿੰਦੇ ਆ, ਜਿਹੜਾ ਬੇਸਿਕਲੀ ਪੇਰੈਂਟ ਇੰਸਟੀਟਿਊਟ ਹੈ ਪੰਜਾਬ ਯੂਨੀਵਰਸਿਟੀ ਦਾ, ਉੱਥੇ ਬਕਾਇਦਾ ਅਗਰ ਤੁਸੀਂ ਕੋਈ MA ਪੰਜਾਬੀ ਕਰਨਾ ਤਾਂ ਤੁਹਾਨੂੰ ਐਜ਼ ਏ ਕੰਪਲਸਰੀ ਹੈ ਕਿ ਤੁਹਾਨੂੰ ਗੁਰਮੁਖੀ ਨੂੰ ਐਜ਼ ਏ ਸਬਜੈਕਟ ਲੈਣਾ ਪੈਣਾ। ਹੁਣ ਬਹੁਤ ਸਾਰੇ ਲੋਕ ਇੱਥੇ ਸਾਡੇ ਪੰਜਾਬ ਦੇ ਜਿਹੜੇ ਆ ਸਿੱਖ ਗਏ ਆ। ਮੈਂ ਤੇ ਸ਼ਾਇਦ ਕੋਈ 2001-2002 ਦੇ ਵਿੱਚ ਇਹਨੂੰ ਸਿੱਖਿਆ ਸੀ, ਹੁਸ਼ਿਆਰਪੁਰ ਜਾਣ ਦਾ ਸ਼ੌਕ ਸੀ ਉਹਨਾਂ ਦਿਨਾਂ ਦੇ ਵਿੱਚ, ਲੇਕਿਨ ਹੁਣ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਚੀਜ਼ ਨੂੰ ਸਿੱਖ ਗਏ ਆ ਔਰ ਉਹਨਾਂ ਨੇ ਈਵਨ ਕਿ ਹੁਣ ਤਾਂ ਜਿਹੜਾ ਲਿਟਰੇਚਰ ਹੈ ਉਹ ਚੜ੍ਹਦੇ ਪੰਜਾਬ ਦਾ ਲਹਿੰਦੇ ਵਿੱਚ ਔਰ ਲਹਿੰਦੇ ਪੰਜਾਬ ਦਾ ਚੜ੍ਹਦੇ ਦੇ ਵਿੱਚ ਉਹ ਜਿਹੜਾ ਉਹਦੀ ਟਰਾਂਸਲੇਟਰੇਸ਼ਨ ਹੋ ਰਹੀ ਹੈ ਔਰ ਬੜੇ। ਔਰ ਮੈਂ ਸਮਝਦਾ ਕਿ ਜਦੋਂ ਮੈਂ ਇਸ ਸਕ੍ਰਿਪਟ ਨੂੰ ਸਿੱਖਿਆ 2001-2002 ਦੇ ਵਿੱਚ ਤਾਂ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਚ ਬਹੁਤ ਵੱਡਾ ਬਦਲਾਅ ਆਇਆ। ਮੈਨੂੰ ਸੋਹਣ ਸਿੰਘ ਸੀਤਲ ਦਾ ਨਾਵਲ ਤੂਤਾਂ ਵਾਲਾ ਖੂਹ ਪੜਨ ਦਾ ਮੌਕਾ ਮਿਲ ਗਿਆ। ਮੈਨੂੰ ਇਹ ਹਮਾਰਾ ਜੀਵਨਾ ਦਲੀਪ ਕੌਰ ਟਿਵਾਣਾ ਦਾ, ਚਿੱਟਾ ਲਹੂ ਨਾਨਕ ਸਿੰਘ ਦਾ, ਲਹੂ ਦੀ ਲੋਭ ਸੁਰਜੀਤ ਸਿੰਘ ਕੰਵਲ ਦਾ, ਕੋਠੇ ਖੜਕ ਸਿੰਘ ਰਾਮ ਸਰੂਪ ਅਣਖੀ ਦਾ, ਇਹ ਲਿਟਰੇਚਰ ਮੈਂ ਤਾਂ ਹੀ ਪੜ੍ਹ ਪਾਇਆ ਕਿ ਜਦੋਂ ਮੈਨੂੰ ਗੁਰਮੁਖੀ ਸਕ੍ਰਿਪਟ ਆ ਗਿਆ। ਆਲਦੋ ਕਿ ਹੁਣ ਬਹੁਤ ਸਾਰੀਆਂ ਕਿਤਾਬਾਂ ਦੇ ਉਲੱਥੇ ਹੋ ਰਹੇ, ਲਿਪੀ ਅੰਤਰ ਟਰਾਂਸਲੇਟਰੇਸ਼ਨਾਂ ਹੋ ਰਹੀਆਂ, ਲੇਕਿਨ ਇਹ ਬਹੁਤ ਜ਼ਰੂਰੀ ਸੀ ਔਰ ਜ਼ਰੂਰੀ ਹੈ ਅੱਗੇ ਨਾਲੋਂ ਵੀ ਜ਼ਿਆਦਾ ਕਿ ਅਗਰ ਦੋਨਾਂ ਪੰਜਾਬਾਂ ਦੇ ਲੋਕਾਂ ਨੂੰ ਪੰਜਾਬੀ ਨੇ ਪੰਜਾਬੀ ਦੇ ਨੇੜੇ ਲੱਗਣਾ ਤਾਂ ਉਹਨਾਂ ਨੂੰ ਇੱਕ ਦੂਸਰੇ ਦੇ ਲਿਟਰੇਚਰ ਤੋਂ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਲੇਕਿਨ ਇਹਦੇ ਅਗੇਂਸਟ ਇੱਕ ਕੰਮ ਹੁੰਦਾ, ਤੁਸੀਂ ਸਵਾਲ ਕੀਤਾ, ਮੈਂ ਇਹਨੂੰ ਬਹੁਤ ਅੱਗੇ ਐਡਵਾਂਸ ਲੈਵਲ ਤੇ ਲੈ ਕੇ ਜਾਵਾਂਗਾ ਕਿ ਇਹਦੇ ਅਗੇਂਸਟ ਇੱਕ ਕੰਮ ਇਹ ਜ਼ਰੂਰ ਹੁੰਦਾ ਕਿ ਵਨ ਆਫ ਦਾ ਡਿਫੀਕਲਟ ਲੈਂਗੁਏਜ ਜਿਹੜੀ ਸਿੱਖਣ ਵਾਲੀਆਂ ਦੁਨੀਆਂ ਦੀਆਂ ਲੈਂਗੁਏਜਿਸ ਨੇ ਉਹਨਾਂ ਦੇ ਵਿੱਚ ਇੱਕ ਉਰਦੂ ਵੀ ਹੈ।
ਬਿਲਕੁਲ।
ਤਾਂ ਉਹ ਪਾਕਿਸਤਾਨ ਜਿਹੜੇ ਹੁਣ ਮੇਰੇ ਵੀਰ ਹੈ ਕੁਛ ਚੜ੍ਹਦੇ ਪੰਜਾਬ ਦੇ, ਜਦੋਂ ਉਹਨਾਂ ਨੂੰ ਉਰਦੂ ਸਿਖਾਈ ਦੀ ਤਾਂ ਉਹਨਾਂ ਦੇ ਤਾਂ ਪਸੀਨੇ ਛੁੱਟ ਜਾਂਦੇ। ਪਸੀਨੇ ਕਿਉਂ ਛੁੱਟ ਜਾਂਦੇ? ਵੀ ਤੁਹਾਡੇ ਕੋਲ ਇੱਕ ਕੱਕਾ, ਸਾਡੇ ਕੋਲ ਦੋ ਕੱਕੇ ਆ, ਹੁਣ ਕਿਹੜਾ ਕੱਕਾ, ਕਿਤਾਬ ਵਾਲਾ ਕੱਕਾ ਕਿੱਥੇ ਵਰਤਣਾ ਤੇ ਕੈਂਚੀ ਵਾਲਾ ਕੱਕਾ ਕਿੱਥੇ ਵਰਤਣਾ? ਇੱਕ ਦੇ ਉੱਤੇ ਦੋ ਬਿੰਦੀਆਂ ਲੱਗੀਆਂ, ਇੱਕ ਦੇ ਉੱਤੇ ਡੰਡੇ ਵਾਲਾ ਕੱਕਾ ਕਿੱਥੇ ਵਰਤਣਾ? ਔਰ ਇੰਨੀ ਕੰਪਲੈਕਸ ਸਿਚੁਏਸ਼ਨ ਹੈ ਇਹਦੇ ਵਿੱਚ ਉਰਦੂ ਦੇ ਵਿੱਚ, ਕਿਉਂਕਿ ਅਸੀਂ ਤਾਂ ਬਚਪਨ ਤੋਂ ਸਿੱਖ ਰਹੇ ਹੁੰਦੇ ਉਰਦੂ, ਬੇਸਿਕਲੀ ਕੋਈ ਜ਼ੁਬਾਨ ਹੈ ਹੀ ਨਹੀਂ ਦੁਨੀਆਂ ਤੇ, ਉਰਦੂ ਨਾਂ ਦੀ ਕੋਈ ਜ਼ੁਬਾਨ ਹੀ ਨਹੀਂ ਹੈ। ਇਹ ਬੇਸਿਕਲੀ ਬਹੁਤ ਸਾਰੀ ਜ਼ੁਬਾਨਾਂ ਦਾ ਕੰਬੀਨੇਸ਼ਨ ਹੈ ਜਿਹਦੇ ਵਿੱਚ ਮੇਜਰ ਪਰਸ਼ੀਅਨ ਹੈ ਔਰ ਅਰੇਬਿਕ ਹੈ, ਤਾਂ ਉਹਨਾਂ ਦਾ ਇਹ ਕੰਬੀਨੇਸ਼ਨ ਹੈ। ਹੁਣ ਅਗਰ ਤੁਸੀਂ, ਮੈਂ ਅਕਸਰ ਇੱਕ ਲਫ਼ਜ਼ ਕੋਟ ਕਰਦਾ ਹੁੰਦਾ ਕਿ ਇੱਕ ਲਫ਼ਜ਼ ਹੈ ਕਲਬ। ਅਗਰ ਜਿੱਥੇ ਆਮ ਤੌਰ ਤੇ ਜਿਹੜੇ ਪਾਕਿਸਤਾਨ ਦੇ ਵਿੱਚ ਕਾਰਡੀਓਲੋਜਿਸਟ ਹੈ ਨਾ, ਉਹ ਕਲਬ ਅਗਰ ਦੋ ਬਿੰਦੀਆਂ ਵਾਲੇ ਨਾਲ ਕਲਬ ਲਿਖੋ ਤਾਂ ਉਹਦਾ ਮਤਲਬ ਦਿਲ ਹੁੰਦਾ, ਯਾਨੀ ਕਿ ਕਾਰਡੀਓਲੋਜਿਸਟ ਜਿਹੜੇ ਹੈ ਉਹ ਆਪਣੇ ਬੋਰਡ ਦੇ ਉੱਤੇ ਲਿਖਦੇ ਮਾਹਿਰੇ ਇਮਰਾਜ਼ੇ ਕਲਬ, ਯਾਨੀ ਕਿ ਦਿਲ ਦੀਆਂ ਬਿਮਾਰੀਆਂ ਦਾ ਡਾਕਟਰ ਹੈ ਇਹ ਬੰਦਾ। ਅਗਰ ਉਸ ਕਲਬ ਨੂੰ ਦੋ ਬਿੰਦੀਆਂ ਦੀ ਬਜਾਏ ਡੰਡੇ ਵਾਲੇ ਕੱਕੇ ਨਾਲ ਲਿਖ ਦਿਓ ਤਾਂ ਉਹਦਾ ਮਤਲਬ ਬਣ ਜਾਂਦਾ ਕੁੱਤਾ। ਦੇਖੋ ਇੰਨਾ ਇੰਨਾ ਡਿਫਰੈਂਸ ਹੈ। ਇਸੇ ਤਰ੍ਹਾਂ ਤੁਸੀਂ ਜਿਹੜਾ ਜੱਜਾ ਉਹਦੇ ਪੈਰੀ ਇੱਕ ਬਿੰਦੀ ਲਾ ਕੇ ਉਹਨੂੰ ਜ਼ੇ ਦੀ ਆਵਾਜ਼ ਕੱਢ ਲੈਂਦੇ ਆ, ਤਾਂ ਉਰਦੂ ਵਾਲਿਆਂ ਨੇ ਜ਼ੇ ਦੀ ਆਵਾਜ਼ ਕੱਢਣ ਲਈ ਸਾਡੇ ਕੋਲ ਪੰਜ ਅੱਖਰ ਹੈ, ਜ਼ਵਾਦ ਹੈ, ਜ਼ਾਲ ਹੈ, ਜ਼ੋਏ ਹੈ, ਜ਼ੇ ਹੈ। ਇਸ ਲਈ ਉਰਦੂ ਸਿੱਖਣਾ ਬਹੁਤ ਮੁਸ਼ਕਲ ਹੈ, ਲੇਕਿਨ ਗੁਰਮੁਖੀ ਗੁਰੂਆਂ ਦੀ ਨੂੰ ਮੈਂ ਸਲਿਊਟ ਕਰਦਾ ਕਿ ਉਹਨਾਂ ਨੇ ਇੰਨਾ ਈਜ਼ੀ ਆਲਦੋ ਕਿ ਕਿਹਾ ਜਾਂਦਾ ਕਿ ਇਸ ਗੁਰਮੁਖੀ ਸਕ੍ਰਿਪਟ ਦੀਆਂ ਜਿਹੜੀਆਂ ਰੂਟਸ ਹੈ ਉਹ ਲੰਡੇ ਸਕ੍ਰਿਪਟ ਦੇ ਵਿੱਚ ਹੈ ਜਾਂ ਹੋਰ ਇੱਕ ਦੋ ਸਕ੍ਰਿਪਟਸ ਦਾ ਨਾਮ ਲਿਆ ਜਾਂਦਾ, ਲੇਕਿਨ ਮੈਂ ਸਮਝਦਾ ਕਿ ਸਲਿਊਟ ਹੈ ਉਹਨਾਂ ਨੂੰ ਕਿ ਉਹਨਾਂ ਨੇ ਇੱਕ ਐਸਾ ਯੂਨੀਫਾਰਮ ਸਕ੍ਰਿਪਟ ਬਣਾ ਦਿੱਤਾ ਕਿ ਜੋ ਐਗਜੈਕਟ ਤੁਸੀਂ ਲਿਖਦੇ ਆ ਉਹ ਬੋਲਿਆ ਜਾਂਦਾ ਔਰ ਈਜ਼ੀਐਸਟ ਸਕ੍ਰਿਪਟ ਹੈ। ਤਾਂ ਪਾਕਿਸਤਾਨ ਦੇ ਵਿੱਚ ਖਾਸ ਤੌਰ ਤੇ ਪਿਛਲੇ ਕੋਈ 15 ਸਾਲ ਦੇ ਵਿੱਚ ਤਾਂ ਬਹੁਤ ਜ਼ਿਆਦਾ ਲੋਕਾਂ ਨੇ ਗੁਰਮੁਖੀ ਸਕ੍ਰਿਪਟ ਨੂੰ ਸਿੱਖਿਆ, ਲਿਟਰੇਚਰ ਨਾਲ ਜਾਣਕਾਰੀ ਹੋਈ, ਕਿਤਾਬਾਂ ਦੇ ਉਲੱਥੇ ਹੋਏ। ਮੈਂ ਖੁਦ 7 ਕਿਤਾਬਾਂ ਦਾ ਉਲੱਥਾ ਗੁਰਮੁਖੀ ਟੂ ਸ਼ਾਹਮੁਖੀ ਔਰ ਸ਼ਾਹਮੁਖੀ ਟੂ ਗੁਰਮੁਖੀ ਕਰ ਚੁੱਕਿਆ, ਲੇਕਿਨ ਅਜੇ ਵੀ ਮੈਂ ਸਮਝਦਾ ਕਿ ਬਹੁਤ ਵੱਡੀ ਤਾਦਾਦ ਇੱਦਾਂ ਦੀ ਹੈ ਸਾਡੇ ਪੰਜਾਬ ਦੇ ਵਿੱਚ ਕਿ ਜਿਹਨਾਂ ਨੂੰ ਗੁਰਮੁਖੀ ਨਹੀਂ ਆਉਂਦੀ। ਹੁਣ ਇਹ ਇੱਕ ਟਾਈਮ ਸੀ ਅੱਜ ਤੋਂ 15 ਸਾਲ ਪਹਿਲੇ ਕਿ ਲਾਹੌਰ ਦੇ ਵਿੱਚ, ਲਾਹੌਰ ਵਰਗੇ ਸ਼ਹਿਰ ਦੇ ਵਿੱਚ ਜਿਹੜਾ ਆਰਟ ਐਂਡ ਲਿਟਰੇਚਰ ਦਾ ਸੈਂਟਰ ਹੈ ਉੱਥੇ ਗਿਣਤੀ ਵਾਲੇ ਲੋਕ ਲੋਕ ਸੀ ਜਿਹਨਾਂ ਨੂੰ ਗੁਰਮੁਖੀ ਆਉਂਦੀ ਸੀ, ਜਿਹਨਾਂ ਚ ਇੱਕ ਸ਼ਰੀਫ ਸਾਬਰ ਸਾਹਿਬ ਸੀ ਜਿਹਨਾਂ ਨੂੰ ਮੈਂ ਆਪਣਾ ਗੁਰੂ ਕਹਿੰਦਾ, ਤਾਂ ਹੁਣ ਤਾਂ ਮੈਂ ਸਮਝਦਾ ਕਿ ਕਾਫੀ ਸਾਰੇ ਲੋਕ ਯੂਨੀਵਰਸਿਟੀ ਜਿਹੜੇ ਆ ਉਹ ਸ਼ਾਰਟ ਕੋਰਸਿਸ ਕਰਵਾ ਰਹੇ, ਜਿੱਦਾਂ ਕਿ ਮੈਂ ਦੱਸਿਆ ਕਿ ਜੀ ਸੀ ਯੂਨੀਵਰਸਿਟੀ ਉਹ ਕੰਪਲਸਰੀ ਕਰ ਦਿੱਤਾ ਕਿ ਤੁਹਾਨੂੰ ਗੁਰਮੁਖੀ ਦਾ ਸਬਜੈਕਟ ਐਵੇਂ ਪੰਜਾਬੀ ਦੇ ਵਿੱਚ ਲੈਣਾ ਹੀ ਪੈ। ਹੁਣ ਮੈਨੂੰ ਬੜੀ ਖੁਸ਼ੀ ਹੋਈ ਕਿ ਜਦੋਂ ਮੈਂ ਦੇਖਦਾ ਕਿ ਨਜ਼ਮ ਹੁਸੈਨ ਸੈਯਦ ਸਾਹਿਬ ਜਿਹੜੇ ਪਾਕਿਸਤਾਨ ਦੇ ਬੜੇ ਰਿਨਾਊਂਡ ਇੱਕ ਪੰਜਾਬੀ ਦੇ ਵਿੱਚ ਬਹੁਤ ਵੱਡਾ ਨਾਮ ਹੈ, ਉਹਨਾਂ ਦੀਆਂ ਦੋ ਕਿਤਾਬਾਂ ਸਿੱਧਾ ਔਰ ਸਾਰਾ ਇੰਡੀਆ ਦੇ ਵਿੱਚ ਪੜ੍ਹਾਈਆਂ ਜਾ ਰਹੀਆਂ ਪੰਜਾਬੀ ਦੇ ਵਿੱਚ, ਤੇ ਉਹ ਲੇਕਿਨ ਉੱਧਰ ਦਾ ਲਿਟਰੇਚਰ ਇੱਧਰ ਕਿਉਂ ਨਹੀਂ ਪੜ੍ਹਾਇਆ ਜਾ ਰਿਹਾ? ਉਹਦੀ ਰੀਜ਼ਨ ਹੀ ਇਹ ਸੀ ਕਿ ਉਹ ਗੁਰਮੁਖੀ ਦੇ ਵਿੱਚ ਉਹ ਲੱਥੇ ਨਹੀਂ ਸੀ ਹੋਏ ਔਰ ਸਾਡੀ ਉਹਨਾਂ ਤੱਕ ਐਕਸੈਸ ਨਹੀਂ ਸੀ। ਔਰ ਜਿਹੜੇ ਮੈਂ ਮਹਾਨ ਰਾਈਟਰਸ ਦੇ ਨਾਮ ਲਏ, ਨਾਨਕ ਸਿੰਘ, ਸੋਹਣ ਸਿੰਘ ਸੀਤਲ, ਰਾਮ ਸਰੂਪ ਅਣਖੀ, ਡਾਕਟਰ ਦਲੀਪ ਕੌਰ ਟਿਵਾਣਾ, ਨਵਤੇਜ ਸਿੰਘ ਪ੍ਰੀਤਲੜੀ, ਇਹ ਸਾਰਿਆਂ ਦਾ ਅਗਰ ਲਿਟਰੇਚਰ ਨੂੰ ਮੈਂ ਸਮਝਦਾ ਕਿ ਅਗਰ ਅਸੀਂ ਪੜ੍ਹੀਏ ਤਾਂ ਸਾਡੀ ਤਾਂ ਸੋਚ ਹੀ ਬਦਲ ਜਾਏਗੀ। ਤਾਂ ਇਹ ਬਹੁਤ ਵੱਡਾ ਬੈਰੀਅਰ ਹੈ ਔਰ ਇਹ ਬੈਰੀਅਰ ਟੁੱਟ ਰਿਹਾ ਹੁਣ, ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਮੀਦ, ਕੁਛ ਲੋਕ ਇੱਥੇ ਲਾਹੌਰ ਦੇ ਵਿੱਚ ਪ੍ਰਾਈਵੇਟਲੀ ਵੀ ਇੱਦਾਂ ਦੇ ਹੈ ਕਿ ਉਹ ਬਕਾਇਦਾ ਗੁਰਮੁਖੀ ਦੀਆਂ ਕਲਾਸਿਸ ਲੈਂਦੇ, ਕੁਛ ਲੋਕ ਆਨਲਾਈਨ ਕੁਛ ਨਾ ਕੁਛ ਸਿੱਖਦੇ ਰਹਿੰਦੇ ਔਰ ਉਹਦੇ ਨਾਲ ਚੀਜ਼ਾਂ ਨੂੰ ਬਿਹਤਰੀ ਵੱਲ ਜਾ ਰਹੀਆਂ। ਔਰ ਆਉਣ ਵਾਲੇ ਕੁਝ ਸਾਲਾਂ ਚ ਮੈਂ ਉਮੀਦ ਕਰਦਾ ਕਿ ਸਾਡੇ ਪੰਜਾਬ ਦੇ ਵਿੱਚ ਗੁਰਮੁਖੀ ਜਿਹੜੀ ਆ ਇਹ ਆਮ ਤੌਰ ਤੇ ਬਹੁਤ ਐਕਸਪਰਟ ਨਹੀਂ ਹੈ ਤੇ ਕਮ ਅਜ਼ ਕਮ ਲੋਕ ਜਿਹੜੇ ਆ ਪੜ੍ਹਨ ਦੀ ਹੱਦ ਤੱਕ ਕਾਬਿਲ ਹੋ ਸਕਦੇ ਆ ਜੀ।
ਅੱਛਾ ਮੇਰੇ ਜੀ ਇੱਕ ਸਵਾਲ ਹੋਰ ਹੈ, ਤੁਸੀਂ ਖੁਦ ਵੀ ਕਿਸੇ ਸੈਂਸ ਚ ਲਿਖਦੇ ਹੋ, ਮਤਲਬ ਤੁਹਾਡੀ ਵੀ ਕੋਈ ਕਿਤਾਬ ਆਈ ਹੈ ਤੇ ਉਹਦਾ ਮਜ਼ਮੂਨ ਕੀ ਹੈ?
ਜੀ ਮੈਂ ਰੈਗੂਲਰ ਤਾਂ ਨਹੀਂ ਲਿਖਦਾ, ਲੇਕਿਨ ਮੇਰੀਆਂ ਕਹਾਣੀਆਂ ਪ੍ਰੀਤ ਲੜੀ, ਵਨ ਆਫ ਦਾ ਓਲਡੈਸਟ ਐਂਡ ਲਾਰਜੈਸਟ ਪਬਲਿਸ਼ਿੰਗ ਪੰਜਾਬੀ ਮੈਗਜ਼ੀਨ, ਪਿਛਲੇ ਕੋਈ 95 ਸਾਲ ਤੋਂ ਛਪ ਰਿਹਾ, ਉਹਦੇ ਚ ਮੇਰੀਆਂ ਕਹਾਣੀਆਂ ਔਰ ਜਿਸ ਕਹਾਣੀ ਤੋਂ ਮੈਂ ਚੜ੍ਹਦੇ ਪੰਜਾਬ ਦੇ ਵਿੱਚ ਪਹਿਚਾਣਿਆ ਗਿਆ ਰੇਸ਼ਮਾ, ਉਹ ਮੇਰੀ ਪ੍ਰੀਤ ਲੜੀ ਚ ਛਪੀ ਹੈ। ਇਸ ਤੋਂ ਇਲਾਵਾ ਪ੍ਰੀਤ ਲੜੀ ਦੇ ਵਿੱਚ ਮੈਂ ਟਰਾਂਸਲੇਸ਼ਨਾਂ ਉਰਦੂ ਦੀ, ਇੰਗਲਿਸ਼ ਦੇ ਜਿਹੜੇ ਟੌਪ ਦੀ ਰਾਈਟਿੰਗ ਨੇ ਉਹ ਕਰਕੇ ਮੈਂ ਛਪਾਉਂਦਾ ਰਹਿੰਦਾ, ਕੁਛ ਪੋਇਟਰੀ ਹੈ, ਕੁਛ ਵਾਇਸ ਓਵਰ ਹੈ, ਇਹ ਮੇਰਾ ਡਿਫਰੈਂਟ ਜਿਹੜਾ ਕੰਮ ਹੈ, ਕੋਈ ਕਿਤਾਬੀ ਸ਼ਕਲ ਚ ਮੌਜੂਦ ਨਹੀਂ ਹੈ, ਗਾਹੇ ਬਗਾਹੇ ਜਿਹੜਾ ਪ੍ਰੀਤ ਲੜੀ ਦੇ ਵਿੱਚ ਔਰ ਮੇਰੇ ਜਿਹੜੇ ਸੋਸ਼ਲ ਮੀਡੀਆ ਦੇ ਜਿਹੜੇ ਹੈਂਡਲਸ ਨੇ ਉਹਨਾਂ ਦੇ ਉੱਤੇ ਮੈਂ ਉਹਨੂੰ ਅਪਲੋਡ ਕਰਦਾ ਰਹਿੰਦਾ।
ਅੱਛਾ ਮੇਰੇ ਜੀ ਇੱਕ ਬੜਾ ਵੱਡਾ ਮਤਲਬ ਕਹਿ ਲਓ ਕਿ ਮਹੱਤਵਪੂਰਨ ਘਟਨਾਕ੍ਰਮ ਹੋਇਆ, ਅਮਰੀਕਾ ਨੇ ਕੈਨੇਡਾ ਨਾਲੋਂ ਆਪਣੇ ਸਾਰੇ ਵਪਾਰਕ ਰਿਸ਼ਤੇ ਤੋੜ ਲਏ ਨੇ, ਔਰ ਇਹ ਮਤਲਬ ਉਹ ਮੁਲਕ ਨੇ ਜਿਹੜੇ ਸਦੀਆਂ ਤੋਂ ਕਹਿ ਲਓ ਕਿ ਭਰਾਵਾਂ ਵਾਂਗੂ ਵਿਚਰਦੇ ਰਹੇ ਨੇ, ਲੇਕਿਨ ਹੁਣ ਯਕਦਮ ਡੋਨਲਡ ਟਰੰਪ ਸਾਹਿਬ ਨੇ ਉਹ ਸਾਰੇ ਰਿਸ਼ਤੇ ਆਪਣੇ ਵੱਲੋਂ ਖਤਮ ਕਰਤੇ ਨੇ, ਇਹਦੇ ਕੀ ਅਸਰਾਤ ਹੋਣਗੇ?
ਦੇਖੋ ਬਹੁਤ ਸੋਹਣਾ ਸਵਾਲ ਕੀਤਾ ਤੁਸੀਂ, ਉਹ ਦੋ ਮੁਲਕ ਕਿ ਜਿਨ੍ਹਾਂ ਦਾ ਕੋਡ ਵੀ ਇੱਕ ਹੋਵੇ ਪਲੱਸ ਵਨ, ਇਸ ਤੋਂ ਵੱਡੀ ਕੋਈ ਯੂਨੀਫਾਰਮਿਟੀ ਹੈ ਦੋਨਾਂ ਮੁਲਕਾਂ ਦੇ ਵਿੱਚ ਕਿ ਇਸ ਤੋਂ ਵੱਡਾ ਵੀ ਕੋਈ ਏਕਤਾ ਵਾਲੀ ਚੀਜ਼ ਹੋ ਸਕਦੀ ਕਿ ਦੋਨਾਂ ਮੁਲਕਾਂ ਦਾ ਕੋਡ ਵੀ ਇੱਕ ਹੈ? ਔਰ ਬਹੁਤ ਅਰਸੇ ਤੱਕ ਅਸੀਂ ਜਦੋਂ ਸੋਸ਼ਲ ਮੀਡੀਆ ਇੰਨਾ ਆਮ ਨਹੀਂ ਸੀ, ਅਸੀਂ ਇਹ ਸਮਝਦੇ ਸੀ ਕਿ ਅਮੈਰੀਕਾ ਕੈਨੇਡਾ ਇੱਕ ਹੀ ਕੋਈ ਚੀਜ਼ ਹੈ ਔਰ ਇੰਨੇ ਜ਼ਬਰਦਸਤ ਹੈ। ਦੇਖੋ ਕੈਨੇਡਾ ਅਮੈਰੀਕਾ ਬਿਲਕੁਲ ਇੱਕ ਅਲੱਗ ਤਰੀਕੇ ਨਾਲ ਵਿਹਾਰ ਹੈ ਉਹਦਾ ਦੁਨੀਆ ਨਾਲ, ਜੰਗਾਂ ਦੇ ਹਵਾਲੇ ਨਾਲ ਦੇਖਿਆ ਜਾਏ ਜਾਂ ਹੋਰ ਚੀਜ਼ਾਂ ਦੇ ਹਵਾਲੇ ਨਾਲ ਬੜੀ ਅਗਰੈਸਿਵ ਪਾਲਿਸੀ ਹੈ ਦੁਨੀਆ ਦੇ ਉੱਤੇ, ਉਹ ਆਪਣੀ ਹਾਕਮੀਅਤ ਕਾਇਮ ਕਰਨਾ ਚਾਹੁੰਦਾ, ਇੱਕ ਡੰਡਾ ਚਲਾਉਣਾ ਚਾਹੁੰਦਾ। ਉਹਦੇ ਅਗੇਂਸਟ ਅਗਰ ਦੇਖਿਆ ਜਾਏ ਤਾਂ ਕੈਨੇਡਾ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਵੈਲਕਮ ਕੀਤਾ ਔਰ ਖਾਸ ਤੌਰ ਤੇ ਸਾਡੇ ਪੰਜਾਬੀਆਂ ਨੂੰ ਕਿੱਦਾਂ ਵੈਲਕਮ ਕੀਤਾ, ਔਰ ਪੰਜਾਬੀ ਦੂਸਰੀ ਜਾਂ ਤੀਸਰੀ ਵੱਡੀ ਜ਼ੁਬਾਨ ਬਣ ਗਈ ਕੈਨੇਡਾ ਦੀ, ਔਰ ਪੰਜਾਬੀਆਂ ਨੇ ਵੀ ਉੱਥੇ ਜਾ ਕੇ ਜੋ ਯੋਗਦਾਨ ਪਾਇਆ ਮੈਂ ਸਮਝਦਾ ਕਿ ਉਹ ਬਹੁਤ ਵੱਡਾ, ਮੈਨੂੰ ਇਹ ਦੱਸਿਆ ਬੜੇ ਫਖਰ ਔਰ ਖੁਸ਼ੀ ਮਹਿਸੂਸ ਹੁੰਦੀ ਕਿ ਸਰਦਾਰ ਹਰਜੀਤ ਸਿੰਘ ਸੱਜਣ ਹੁਸ਼ਿਆਰਪੁਰੀ ਵਰਗੇ ਬੰਦੇ ਜਿਹੜੇ ਹੈ ਉਹਨਾਂ ਨੇ ਕੈਨੇਡਾ ਦੇ ਵਿੱਚ ਜਾ ਕੇ ਇਸ ਡਿਫੈਂਸ ਮਿਨਿਸਟਰ ਬਣ ਜਾਣਾ ਔਰ ਇੰਨੀ ਵੱਡੀ ਪੋਸਟਾਂ ਤੇ ਚਲੇ ਜਾਣਾ। ਤਾਂ ਹੁਣ ਇਹ ਜਿਹੜੇ ਟਰੰਪ ਸਾਹਿਬ ਹੈ ਇਹ ਤਾਂ ਬਿਲਕੁਲ ਉਰਦੂ ਦੇ ਵਿੱਚ ਇੱਕ ਲਫ਼ਜ਼ ਪਿਆਰ ਨਾਲ ਵੀ ਅਸੀਂ ਬੋਲਦੇ ਹਾਂ ਜਾਂ ਬਿਹਾਰੀ ਲੋਕ ਬੋਲਦੇ ਆ ਬਈ ਤੂੰ ਬਾਵਲਾ ਹੋ ਗਿਆ, ਤੋ ਮੈਨੂੰ ਲੱਗਦਾ ਕਿ ਬਾਵਲੇ ਹੋ ਗਏ ਹੈ। ਔਰ ਉਹਨਾਂ ਨੂੰ ਦੇਖੋ ਕਦੀ ਤੋਂ ਕਹਿੰਦੇ ਕਿ ਕੈਨੇਡਾ ਨਾਲ ਅਸੀਂ ਬਿਲਕੁਲ ਜੀ ਸਾਰਾ ਕੁਛ ਖਤਮ ਕਰ ਦੇਣਾ, ਕਦੀ ਆਈਸਲੈਂਡ ਤੇ ਕਬਜ਼ਾ, ਕਦੀ ਪਨਾਮਾ ਤੇ ਕਬਜ਼ਾ, ਰੀਸੈਂਟਲੀ ਹੁਣ ਜਿੰਨਾ ਅਗਰੈਸਿਵਲੀ ਅਮੈਰੀਕਾ ਔਰ ਦੀ ਆ ਪੋਲਿਸੀ ਹੈ, ਜਾਂ ਟਰੰਪ ਸਾਹਿਬ ਕਹਿੰਦੇ ਕਿ ਜੀ ਮੈਂ ਵੈਨਜ਼ੂਏਲਾ ਤੇ ਵੀ ਅਟੈਕ ਕਰਨ ਜਾ ਰਿਹਾ, ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਉਹ ਕਰਨਾ ਐਕਚੁਅਲੀ ਕਰਨਾ ਕੀ ਚਾਹੁੰਦੇ ਆ। ਇੰਨੀ ਜਿਹੜੀ ਉਹਨਾਂ ਨੇ ਇਹ ਬਗਦੜ ਮਚਾ ਦਿੱਤੀ ਹੋਈ ਹੈ ਵੀ ਤੁਸੀਂ ਤਾਂ ਜੰਗਾਂ ਰੋਕਣ ਆਏ ਸੀ, ਤੁਸੀਂ ਤਾਂ ਹੁਣ ਬਲਕਿ ਪਿੱਛੇ ਜੇ ਤਾਂ ਕੈਨੇਡਾ ਦੇ ਉੱਤੇ ਕਬਜ਼ਾ ਕਰਨ ਦੀਆਂ ਗੱਲਾਂ ਕੀਤੀਆਂ ਗਈਆਂ ਟਰੰਪ ਸਾਹਿਬ ਵੱਲੋਂ। ਮੈਂ ਸਮਝਦਾ ਕਿ ਕੈਨੇਡਾ ਇੱਕ ਬਹੁਤ ਸੌਫਟ ਕੰਟਰੀ ਹੈ, ਬੜਾ ਮੋਡਰੇਟ ਕੰਟਰੀ ਹੈ ਔਰ ਅਮੈਰੀਕਾ ਨੂੰ ਬਹੁਤ ਵੱਡੀ ਸਪੋਰਟ ਹੈ ਕੈਨੇਡਾ ਦੀ, ਇੰਨਾ ਹੀ ਕਾਫੀ ਹੈ ਕਿ ਅਮੈਰੀਕਾ ਦੇ ਨਾਲ ਕੈਨੇਡਾ ਵਰਗਾ ਸ਼ਾਇਦ ਸੈਕਿੰਡ ਲਾਰਜੈਸਟ ਕੰਟਰੀ ਆਫ ਦਾ ਵਰਲਡ ਖੜਾ। ਲੇਕਿਨ ਜੋ ਟਰੰਪ ਸਾਹਿਬ, ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਕੈਨੇਡਾ ਕੋਲੋਂ ਐਸੀ ਕਿਹੜੀ ਗਲਤੀ ਹੋ ਗਈ ਹੈ। ਮੈਂ ਸਮਝਦਾ ਕਿ ਬਿਹਤਰੀਨ ਕੰਟਰੀਜ਼ ਦੇ ਵਿੱਚ ਹੈ, ਕੋਈ ਅਗਰੈਸਿਵਨੈਸ ਨਹੀਂ ਕੈਨੇਡਾ ਦੇ ਵਿੱਚ, ਕੈਨੇਡਾ ਦੇ ਲੋਕ ਬੜੇ ਪੋਲਾਈਟ ਹੈ। ਮੈਂ ਲੋਕ ਦੱਸਦੇ ਕਿ ਜੋ ਹੀ ਤੁਸੀਂ ਅਮੈਰੀਕਾ ਤੋਂ ਕੈਨੇਡਾ ਵਿੱਚ ਐਂਟਰ ਹੁੰਦੇ ਆ ਤਾਂ ਤੁਹਾਨੂੰ ਇੱਕ ਫੀਲ ਆਉਂਦੀ ਕਿ ਯਾਰ ਤੁਸੀਂ ਬਿਲਕੁਲ ਹੀ ਇੱਕ ਇੰਟਾਇਰਲੀ ਇੱਕ ਡਿਫਰੈਂਟ ਜੇ ਇਨਵਾਇਰਮੈਂਟ। ਆਲ ਦੋ ਕਿ ਪਿਛਲੇ ਕੁਛ ਅਰਸੇ ਦੇ ਵਿੱਚ ਕੈਨੇਡਾ ਦੇ ਵਿੱਚ ਰਿਸੈਸ਼ਨ ਬਹੁਤ ਜ਼ਿਆਦਾ, ਕੁਛ ਇਕੋਨੋਮੀ ਦੇ ਮਸਾਇਲ ਚੱਲ ਰਹੇ ਔਰ ਜਿਹੜੇ ਲੋਕਾਂ ਨੂੰ ਘਰ ਬੈਠੇ ਉਹ ਜਿਹੜੇ ਉਹਨਾਂ ਦੇ ਸੀ ਪਹਿਲੇ ਉਹ ਯੰਗ ਉਹਨਾਂ ਦੇ ਪੀ ਐਮ ਸੀ, ਉਹਨਾਂ ਨੇ ਜੋ ਚੀਜ਼ਾਂ ਦਿੱਤੀਆਂ ਲੋਕਾਂ ਨੂੰ, ਲੋਕ ਜਿਹੜੇ ਆ ਉਹ ਹੱਡ ਹਰਾਮੀ ਜੀ ਵਾਲੀ ਹੋ ਗਿਆ ਮਾਮਲਾਤ ਔਰ ਹੈਲਥ ਸਿਸਟਮ ਤੇ ਬਹੁਤ ਬਰਡਨ ਆਇਆ। ਲੇਕਿਨ ਉਹਦੇ ਬਾਵਜੂਦ ਕੈਨੇਡਾ ਜਿਹੜਾ ਦੁਨੀਆਂ ਦੇ ਬਿਹਤਰੀਨ, ਅੱਜ ਵੀ ਦੁਨੀਆਂ ਦੇ ਹਰ ਬੰਦੇ ਦੀ ਖਾਹਿਸ਼ ਹੈ ਪ੍ਰਾਇਰਟੀ ਦੇ ਉੱਤੇ ਆ, ਹੁਣ ਕੁਛ ਚੀਜ਼ਾਂ ਖਰਾਬ ਹੋਣੇ ਨਾਲ ਹੈ ਕਿ ਮੈਂ ਕੈਨੇਡਾ ਚਲਾ ਜਾਵਾਂ। ਤੋ ਇਸ ਕਰਕੇ ਟਰੰਪ ਸਾਹਿਬ ਦਾ ਏਦਾਂ ਬਿਆਨ ਦੇਣਾ ਵੈਨੇਜ਼ੁਏਲਾ ਦੇ ਬਾਰੇ ਚ, ਆਈਸਲੈਂਡ, ਕੈਨੇਡਾ, ਪਨਾਮਾ, ਤਾਂ ਉਹ ਮੈਂ ਸਮਝਦਾ ਕਿ ਕੋਈ ਅੱਛੀ ਗੱਲ ਨਹੀਂ ਹੈ। ਉਹ ਟਰੰਪ ਸਾਹਿਬ ਨੂੰ ਬਹੁਤ ਸ਼ਦੀਦ ਜ਼ਰੂਰਤ ਹੈ ਅਮੈਰੀਕਾ ਦੀ ਇਸਟੈਬਲਿਸ਼ਮੈਂਟ ਨੂੰ, ਉੱਥੋਂ ਦੇ ਜਿਹੜੇ ਲੋਕ ਹੈ, ਲੋਕ ਤਾਂ ਖੈਰ ਸੜਕਾਂ ਦੇ ਉੱਤੇ ਤਾਂ ਹੁਣ ਆ ਗਏ, ਹੁਣ ਤਾਂ ਲੋਕਾਂ ਨੂੰ ਅਹਿਸਾਸ ਹੋ ਗਿਆ ਵੀ ਇਹ ਤਾਂ ਕਿਸੇ ਹੋਰ ਪਾਸੇ ਹਾਲਾਤ ਜਾ ਰਹੇ ਹੈ। ਤਾਂ ਉਹਨਾਂ ਨੂੰ ਚਾਹੀਦਾ ਕਿ ਟਰੰਪ ਸਾਹਿਬ ਨੂੰ ਕੋਈ ਛੁੱਟੀ ਛੁੱਟੀ ਤੇ ਭੇਜਣ ਤਾਂ ਕਿਤੇ ਉਹ ਇੰਜੋਏ ਕਰਕੇ ਕੋਈ ਮਹੀਨਾ ਦੋ ਮਹੀਨੇ ਬੜੇ ਸ਼ਾਂਤ ਹੋ ਕੇ ਵਾਪਸ ਆਉਣ ਤੇ ਸ਼ਾਇਦ ਉਹ ਬਿਹਤਰ ਤਰੀਕੇ ਨਾਲ ਕੰਮ ਕਰ ਸਕਦੇ ਆ।
ਅੱਛਾ, ਪਾਕਿਸਤਾਨ ਦੇ ਵਿੱਚ ਟਮਾਟਰਾਂ ਦੀਆਂ ਕੀਮਤਾਂ 400% ਵਧ ਗਈਆਂ ਨੇ, ਲਗਭਗ 600 ਪਾਕਿਸਤਾਨੀ ਰੁਪਏ ਪ੍ਰਤੀ ਕਿਲੋਗ੍ਰਾਮ, ਮੈਂ ਖਬਰ ਪੜ੍ਹ ਰਿਹਾ ਸੀਗਾ, 2.13 ਅਮਰੀਕੀ ਡਾਲਰ ਤੱਕ ਇਹ ਭਾਅ ਪਹੁੰਚ ਗਿਆ ਕਿਲੋ ਟਮਾਟਰ ਦਾ। ਇੱਥੇ ਗੁਜ਼ਾਰਾ ਕਿਵੇਂ ਕਰ ਰਹੇ ਨੇ ਲੋਕ?
ਹਾਂਜੀ ਬਿਲਕੁਲ, ਬਹੁਤ ਅੱਛਾ। ਦੇਖੋ ਬੇਸਿਕ, ਦੇਖੋ ਜਦੋਂ ਵੀ ਮੈਂ ਗੱਲ ਕਰਦਾ ਪਾਕਿਸਤਾਨ ਚ ਇਨਫਲੇਸ਼ਨ ਦੀ, ਪੂਰੀ ਦੁਨੀਆਂ ਚ ਇਨਫਲੇਸ਼ਨ ਇੱਕ ਖਾਸ ਹੱਦ ਤੱਕ ਹੁੰਦੀ ਹੈ, ਲੇਕਿਨ ਜਿਹੜੇ ਬੇਸਿਕ ਫੂਡ ਆਈਟਮਸ ਨੇ ਜਿਨ੍ਹਾਂ ਚ ਖਾਣ ਪੀਣ ਹੈ, ਰੋਟੀ ਹੈ, ਆਟਾ, ਚਾਵਲ, ਚੀਨੀ, ਸਬਜ਼ੀਆਂ, ਹੁਣ ਪਾਕਿਸਤਾਨ ਐਗਰੀਕਲਚਰ ਕੰਟਰੀ ਹੈ, ਦੁਨੀਆਂ ਦਾ ਬਿਹਤਰੀਨ ਨਹਿਰੀ ਨਿਜ਼ਾਮ ਪਾਕਿਸਤਾਨ ਦੇ ਕੋਲ ਹੈ, ਦੁਨੀਆਂ ਦੀ ਬਿਹਤਰੀਨ ਜ਼ਮੀਨ ਪਾਕਿਸਤਾਨ ਕੋਲ ਹੈ, ਦੁਨੀਆਂ ਦਾ ਬਿਹਤਰੀਨ ਅੰਡਰਗਰਾਊਂਡ ਪਾਣੀ ਪਾਕਿਸਤਾਨ ਦੇ ਕੋਲ ਹੈ, ਔਰ ਉਹਦੇ ਬਾਵਜੂਦ ਇੱਕ ਸਬਜ਼ੀ, ਆਲ ਦੋ ਕਿ ਟੈਕਨੀਕਲੀ ਟਮਾਟੋ ਜੋ ਹੈ ਇਹਨੂੰ ਇੱਕ ਫਰੂਟ ਕੰਸਿਡਰ ਕੀਤਾ ਜਾਂਦਾ, ਲੇਕਿਨ ਬਤੌਰੇ ਸਬਜ਼ੀ ਇਸਤੇਮਾਲ ਕਰਦੇ ਹਾਂ ਅਸੀਂ, ਹਾਂਡੀ ਦੇ ਵਿੱਚ ਪਾਉਣਾ ਇਹਨੂੰ, ਇਹਦੇ ਨਾਲ ਟੇਸਟ ਬਣਦਾ ਹੈ ਬਹੁਤ ਸਾਰਾ। ਤਾਂ ਹੁਣ ਇਹ ਜਿਹੜਾ ਐਂਟੀ ਆਕਸੀਡੈਂਟ ਬਹੁਤ ਜ਼ਿਆਦਾ, ਨਿਊਟ੍ਰੀਸ਼ਨ ਵੈਲਿਊ ਇਹਦੀ ਬਹੁਤ ਜ਼ਿਆਦਾ, ਲੇਕਿਨ ਇਹਦੇ ਨਾਲ ਕੀ ਹੋਇਆ ਕਿ ਪਾਕਿਸਤਾਨ ਵਰਗੇ ਐਗਰੀਕਲਚਰ ਕੰਟਰੀ ਦੇ ਵਿੱਚ ਤੁਸੀਂ 600 ਕਿਹਾ, ਮੈਂ 700 ਰੁਪਏ ਕਿਲੋ ਖੁਦ ਪਰਚੇਸ ਕਰਕੇ ਲਿਆਂਦੇ, ਇੰਨੇ ਜ਼ਿਆਦਾ। ਹੁਣ ਤੁਸੀਂ ਦੇਖੋ 700 ਰੁਪਏ ਕਿਲੋ ਜਿਸ ਮੁਲਕ ਦੇ ਵਿੱਚ ਟਮਾਟਰ ਹੋ ਜਾਏਗਾ, ਇਹਦੀ ਇੱਕ ਬਹੁਤ ਵੱਡੀ ਰੀਜ਼ਨ ਹੈ ਕਿ ਇੱਕ ਤੇ ਸਾਡੇ ਅਫਗਾਨਿਸਤਾਨ ਦੇ ਨਾਲ ਜਿਹੜੇ ਤਾਲੁਕਾਤ ਹੈ ਉਹ ਖਰਾਬ ਹੋਏ ਹੈ, ਉਹਦਾ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਇੱਕ ਰੋਲ ਹੈ, ਔਰ ਉਸ ਤੋਂ ਵੀ ਵੱਡਾ ਰੋਲ ਇਹ ਹੈ ਕਿ ਇਹ ਕੁਛ ਜ਼ਿਆਦਾ ਟਾਈਮ ਨਹੀਂ ਲੱਗਣਾ। ਤੁਸੀਂ ਦੇਖ ਲੈਣਾ ਕਿ 1.5-2 ਮਹੀਨੇ ਬਾਅਦ ਮੈਂ ਬਿਲਕੁਲ ਦੱਸਾਂਗਾ ਕਿ ਅੱਜ ਗਲੀ ਦੇ ਵਿੱਚ ਰੇੜੀ ਵਾਲਾ ਬਿਹਤਰੀਨ ਟਮਾਟਰ 10 ਰੁਪਏ ਕਿਲੋ ਵੇਚ ਰਿਹਾ ਸੀ, ਇੱਥੇ 700 ਰੁਪਏ ਕਿਲੋ। ਔਰ ਇਹ ਸਾਰੀ ਮਿਸਮੈਨੇਜਮੈਂਟ ਹੈ, ਕਿਉਂਕਿ ਗੌਰਮੈਂਟ ਪਾਕਿਸਤਾਨ ਦੇ ਕਿਸਾਨ ਦਾ ਤਾਂ ਖੈਰ ਬੇੜਾ ਹੀ ਗਰਕ ਕਰ ਦਿੱਤਾ ਨਾ, ਹੁਣ ਜਿਹੜਾ ਕਿਸਾਨ ਹੈ ਵਿਚਾਰਾ ਉਹਦੇ ਕੋਲ ਕੋਈ ਰੋਡ ਮੈਪ ਨਹੀਂ ਹੈ। ਦੇਖੋ ਪੂਰੀ ਦੁਨੀਆ ਹੁਣ ਜਿਹੜੀ ਪੁਰਾਣੀ ਐਗਰੀਕਲਚਰ ਸੀ ਨਾ ਉਹਦੇ ਤੌਰ ਤਰੀਕੇ ਬਦਲ ਚੁੱਕੇ, ਹੁਣ ਤਾਂ ਇੱਕ ਨਵੀਂ ਟੈਕਨੋਲੋਜੀ ਆ ਗਈ, ਹਰ ਮੁਲਕ ਜਿਹੜਾ ਆਪਣੇ ਜਿਹੜੇ ਕਾਸ਼ਤਕਾਰ ਹੈ ਆਪਣੇ ਕਿਸਾਨਾਂ ਨੂੰ ਪੂਰਾ ਇੱਕ ਪਲਾਨ ਦਿੰਦਾ, 5-5 ਸਾਲ ਦਾ ਪਲਾਨ ਦਿੱਤੇ ਹੋਏ ਹੈ ਕਿ ਮੇਰੀ ਡਾਕਟਰ ਤਰਲੋਕ ਸਿੰਘ ਸੋਤਾ ਸਾਹਿਬ ਨਾਲ ਗੱਲ ਹੁੰਦੀ ਹੈ, ਜਿਹੜੇ ਕਿ ਲੇਕ ਹੈਡ ਯੂਨੀਵਰਸਿਟੀ ਚ ਐਗਰੀਕਲਚਰ ਡਿਪਾਰਟਮੈਂਟ ਦੇ ਹੈਡ ਹੈ, ਮੇਰੀ ਅਕਸਰ ਗੱਲ ਹੁੰਦੀ, ਕਹਿੰਦਾ ਅਸੀਂ ਤਾਂ 2-2 ਸਾਲ ਦਾ ਪਲਾਨ ਦਿੱਤਾ ਹੋਇਆ ਉੱਥੇ ਆਪਣੇ ਜਿਹੜੇ ਕਿਸਾਨਾਂ ਨੂੰ ਕਿ ਤੁਸੀਂ ਅਗਲੇ ਸਾਲ 6 ਮਹੀਨੇ ਬਾਅਦ ਇਹ ਫਸਲ ਕਾਸ਼ ਕਰੋ, 6 ਮਹੀਨੇ ਬਾਅਦ ਇਹ ਕਰੋ, ਉਹਦੇ ਨਾਲ ਇਕੋਨੋਮੀ ਬਿਹਤਰ ਹੋਏਗੀ, ਕਿੰਨਾ ਮੀਂਹ ਪੈਣਾ, ਕਿੰਨਾ ਅੰਡਰਗਰਾਊਂਡ ਤੁਸੀਂ ਪਾਣੀ ਲੈਣਾ, ਕਿੰਨਾ ਤੁਸੀਂ ਨਹਿਰਾਂ ਦੇ ਜ਼ਰੀਏ ਪਾਣੀ ਲੈਣਾ, ਇਹ ਸਾਰਾ ਕਹਿੰਦਾ ਪੂਰਾ ਪਲਾਨ ਹੈ। ਔਰ ਪਾਕਿਸਤਾਨ ਐਗਰੀਕਲਚਰ ਕੰਟਰੀ ਹੋਣ ਦੇ ਬਾਵਜੂਦ ਵੀ ਕੋਈ ਪਲਾਨਿੰਗ ਨਹੀਂ ਇੱਥੇ, ਜ਼ਿਮੀਦਾਰ ਵਿਚਾਰਾ ਕੀ ਕਰਦਾ ਕਿ 1 ਸਾਲ ਉਹ ਡੱਟ ਕੇ ਚਾਵਲ ਦੀ ਫਸਲ ਲਗਾ ਦਿੰਦਾ, ਚਾਵਲ ਦਾ ਰੇਟ ਬਹੁਤ ਘੱਟ ਜਾਂਦਾ, ਅਗਲੇ ਸਾਲ ਉਹਨੇ ਚਾਵਲ ਲਗਾਉਣਾ ਨਹੀਂ ਹੈ, ਅਗਲੇ ਸਾਲ ਰੇਟ ਜਿਹੜਾ ਬਹੁਤ ਪੀਕ ਦੇ ਉੱਤੇ ਚਲਾ ਜਾਂਦਾ। ਗੌਰਮੈਂਟ ਖੁਦ ਸਾਡੇ ਕੋਲੋਂ ਕਣਕ ਸਾਡੀ ਪਰਚੇਜ ਜ਼ਿਮੀਦਾਰ ਕੋਲੋਂ ਕਰਦੀ ਨਹੀਂ, ਕਿਸਾਨ ਕੋਲੋਂ 2-3 ਸਾਲ ਤੋਂ ਜ਼ਲੀਲ ਹੋ ਗਿਆ ਕਿਸਾਨ ਵਿਚਾਰਾ। ਯਾਨੀ ਕਿ ਇਨਫਲੇਸ਼ਨ 4 ਗੁਣਾ ਜ਼ਿਆਦਾ ਹੋਣ ਦੇ ਬਾਵਜੂਦ ਇਮਰਾਨ ਖਾਨ ਦੇ ਦੌਰ ਦੇ ਵਿੱਚ ਕਿਸਾਨ ਕੋਲੋਂ ਕਣਕ ਜਿਹੜੀ ਆ 4,000 ਰੁਪਏ ਮਣ ਲਈ ਜਾ ਰਹੀ ਸੀ ਤਾਂ ਹੁਣ 2,000 ਰੁਪਏ ਮਣ ਵੀ ਕਿਸਾਨ ਕੋਲੋਂ ਨਹੀਂ ਲਈ ਗਈ, ਹੁਣ ਜਦੋਂ ਕਿਸਾਨ ਕੋਲੋਂ ਚੱਕ ਕੇ ਅੱਗੇ ਆੜਤੀ ਕੋਲ ਆ ਗਈ ਜਾਂ ਮਿਡਲਮੈਨ ਕੋਲੋਂ ਅੱਗੇ ਫਲੋਰ ਮਿਲ ਕੋਲ ਚਲੀ ਗਈ ਹੈ, ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਕਣਕ ਜਿਹੜੀ ਆ 35 ਰੁਪਏ ਮਣ ਹੋ ਗਈ। ਇਹ ਸਾਰੀ ਮਿਸਮੈਨੇਜਮੈਂਟ ਹੈ, ਕੋਈ ਐਸੀ ਗੱਲ ਨਹੀਂ ਹੈ। ਸੇਮ ਚੀਜ਼ ਟਮਾਟਰ ਨਾਲ ਹੈ, ਮਟਰ ਕੀ ਜਿਹਨੂੰ ਬੀਨਸ ਕਹਿੰਦੇ 400 ਰੁਪਏ ਕਿਲੋ ਬੀਨਸ ਹੈ, ਇਸ ਤੋਂ ਅੰਦਾਜ਼ਾ ਲਗਾ ਲਓ ਤੁਸੀਂ ਕੀ ਹੈ। ਤੇ ਇਹ ਇਕੱਲੇ ਟਮਾਟਰਾਂ ਦੀ ਗੱਲ ਨਹੀਂ ਹੈ, ਇੱਕ ਤਾਂ ਕੁਛ ਹੜ੍ਹ ਆਉਣ ਦੇ ਨਾਲ ਵੀ ਪੰਜਾਬ ਦੇ ਵਿੱਚ ਜਿਹੜੀਆਂ ਖਾਸ ਤੌਰ ਤੇ ਸਬਜ਼ੀ ਦੀ ਫਸਲ ਸੀ ਉਹ ਕਾਫੀ ਮੁਤਾਸਰ ਹੋਈ ਹੈ, ਉਹਦਾ ਵੀ ਫਰਕ ਪਿਆ। ਤੇ ਕੁਛ ਜਿਹੜੀ ਹੈ ਉਹ ਸਾਡੀ ਮਿਸਮੈਨੇਜਮੈਂਟ ਦੀ ਵਜ੍ਹਾ ਤੋਂ, ਕਿਸਾਨ ਨੂੰ ਗਾਈਡ ਨਹੀਂ ਕੀਤਾ ਜਾਂਦਾ, ਕਿਸਾਨ ਦਾ ਰੁਝਾਨ ਨਹੀਂ ਬਣਾਇਆ ਜਾ ਰਿਹਾ ਕਿ ਜਿਹੜੀਆਂ ਸਬਜ਼ੀਆਂ ਦਾਲਾਂ ਨੂੰ ਕਾਸ਼ ਕੀਤਾ ਜਾਏ, ਫਿਰ ਮਹਿੰਗੀਆਂ ਚੀਜ਼ਾਂ ਸਾਨੂੰ ਇੰਪੋਰਟ ਕਰਨੀਆਂ ਪੈਣੀਆਂ, ਬਾਹਰੋਂ ਲੈਣੀਆਂ ਪੈਣੀਆਂ। ਤੇ ਇਸ ਕਰਕੇ ਇਹ ਟੋਟਲੀ ਮੈਂ ਮਿਸਮੈਨੇਜਮੈਂਟ ਕਵਾਂਗਾ। ਔਰ ਕਿਸਾਨ ਵਿਚਾਰੇ ਨੂੰ 700 ਰੁਪਏ ਕਿਲੋ ਵਿਕ ਕੇ ਵੀ ਕਿਸਾਨ ਨੂੰ ਉਹਦਾ ਪ੍ਰੋਪਰ ਸ਼ੇਅਰ ਨਹੀਂ ਮਿਲ ਰਿਹਾ। ਇਹ ਵਿੱਚ ਕੀ ਕੋਈ ਮਿਡਲ ਮੈਨ ਹੈ ਜਿਹਨੂੰ ਆੜ੍ਹਤੀਆ ਕਹਿ ਲਓ, ਜਿਹਨੂੰ ਵਪਾਰੀ ਕਹਿ ਲਓ, ਕਿ ਮੰਡੀਆਂ ਦੇ ਵਿੱਚ ਜਿਹਨੂੰ ਕਹਿੰਦੇ ਨਾ ਆਰਟੀਫਿਸ਼ਲ ਸ਼ਾਰਟੇਜ ਕ੍ਰੀਏਟ ਕਰਦੇ ਆ, 2 ਦਿਨ ਚੀਜ਼ ਨੂੰ ਰੋਕਦੇ ਆ, ਫੜ ਲਓ ਪੈ ਜਾਂਦੀ ਹੈ। ਕਿਉਂਕਿ ਸਾਡੇ ਸਾਊਥ ਏਸ਼ੀਅਨ ਦੀ ਇੱਕ ਸਾਈਕੀ ਵੀ ਹੈ ਕਿ ਇਹਨਾਂ ਨੂੰ ਪਤਾ ਲੱਗਦਾ ਇਹ ਚੀਜ਼ ਘੱਟ ਰਹੀ ਹੈ ਤਾਂ ਇਹਨਾਂ ਨੇ ਮਨਾਂ ਦੇ ਹਿਸਾਬ ਨਾਲ ਖਰੀਦ ਕੇ ਰੱਖਣ ਦੀ ਕੋਸ਼ਿਸ਼ ਕਰਨੀ। ਜਦੋਂ ਕਿ ਸਿਵਿਲਾਈਜ਼ ਦੁਨੀਆ ਦੇ ਵਿੱਚ ਜਦੋਂ ਪਤਾ ਲੱਗਦਾ ਕਿ ਚੀਜ਼ ਘੱਟ ਰਹੀ ਹੈ ਤਾਂ ਉਹ ਆਪਣਾ ਇਸਤੇਮਾਲ ਘਟਾ ਦਿੰਦੇ। ਅਗਰ ਕਿਸੇ ਨੂੰ ਦਰਜਨ ਅੰਡੇ ਚਾਹੀਦੇ ਆ ਤਾਂ ਉਹ 4 ਲੈਂਦਾ ਕਿ ਯਾਰ ਸ਼ਾਰਟੇਜ ਨਾ ਹੋ ਜਾਏ ਕਿਤੇ, ਬਾਕੀ ਲੋਕਾਂ ਨੂੰ ਮਿਲ ਜਾ। ਸਾਨੂੰ ਪਤਾ ਲੱਗੇ ਵੀ ਅੰਡੇ ਸ਼ਾਰਟ ਹੋ ਰਹੇ ਆ, ਅਸੀਂ 4-4 ਦਰਜਨਾਂ ਇਕੱਠੀਆਂ ਲੈਣੀਆਂ, ਉਹਦੇ ਨਾਲ ਮਜ਼ੀਦ ਸ਼ਾਰਟੇਜ ਪੈਦਾ ਹੁੰਦੀ। ਤੇ ਸਾਡਾ ਇਹਦੇ ਵਿੱਚ ਸਾਡੀ ਜਿਹੜੀ ਜਨਤਾ ਦਾ ਵੀ ਕਸੂਰ ਹੈ, ਲੋਕਾਂ ਦਾ ਵੀ ਹੈ ਕਿ ਉਹ ਵੀ ਇਸ ਸ਼ਾਰਟੇਜ ਦੇ ਵਿੱਚ ਹੈ, ਉਹ ਜਿਹੜੇ ਵਪਾਰੀ ਹੈ ਜਾਂ ਜਿਹੜੇ ਆੜ੍ਹਤੀ ਹੈ।
ਮੁਨੀਰ ਜੀ ਇੱਕ ਗੱਲ ਦੱਸੋ, ਲਸਣ ਦਾ ਕੀ ਭਾਅ ਹੈ?
ਹਾਂ, ਲਸਣ ਜਿਹੜਾ ਇਸ ਟਾਈਮ ਲਸਣ 400 ਰੁਪਏ ਕਿਲੋ ਹੈ,
150-150 ਰੁਪਏ ਦਾ 2 ਕਿਲੋ ਟਰਾਲੀਆਂ ਭਰੀਆਂ ਬਾਜ਼ਾਰਾਂ ਚ ਫਿਰਦੀਆਂ ਨੇ ਕਿ ਲੈ ਲਓ, ਲੋਕ ਲੈ ਲੈ ਕੇ ਥੱਕ ਗਏ ਨੇ।
ਮੈਂ ਉਹੀ ਗੱਲ ਕਰਦਾ, 150 ਦਾ 2 ਕਿਲੋ ਮਤਲਬ ਤੁਹਾਡੇ 75 ਯਾਰ ਤੁਸੀਂ, ਮੈਂ ਤਾਂ ਜਦੋਂ ਇੰਡੀਅਨ ਦੋਸਤਾਂ ਨਾਲ ਮੇਰੀ ਗੱਲ ਹੁੰਦੀ ਨਾ, ਯਕੀਨ ਕਰੋ, ਉਹ ਤਾਂ ਇੱਕ ਦਫਾ ਉਹ ਹੁਸ਼ਿਆਰਪੁਰ ਦਾ ਦੋਸਤ ਆ, ਉਹ ਲਗਾਉਂਦਾ ਜਿਹੜੇ ਬਾਹਰ ਤਰਪਾਲਾਂ ਉੱਥੇ ਚੜਿਆ ਤੇ ਉਹ ਕੋਈ ਗੱਲ ਕਰ ਰਿਹਾ ਮੇਰੇ ਨਾਲ ਫੋਨ ਦਾ ਸਪੀਕਰ ਆਨ ਕਰਕੇ, ਤੇ ਮੈਂ ਉਹਨੂੰ ਦੱਸਿਆ ਨਾ ਵੀ ਜਿਹੜੀ ਤੁਹਾਡੇ ਸੁਜ਼ੂਕੀ ਆਲਟੋ ਦੀ ਜਿਹੜੀ ਗੱਡੀ ਜਿਹੜੀ ਤੁਹਾਡੇ 2.5-3 ਲੱਖ ਰੁਪਏ ਦੀ ਹੈ, 35 ਲੱਖ ਦੀ ਹੈ, ਤੇ ਯਕੀਨ ਕਰੋ ਸੀੜੀ ਤੋਂ ਥੱਲੇ ਡਿੱਗ ਪਿਆ ਸੁਣ ਕੇ। ਕਹਿੰਦੇ ਯਾਰ ਉਹਦੇ ਚ ਐਸੀ ਕਿਹੜੀ ਕਰਾਮਾਤ ਹੈ ਗੱਡੀ, ਹਾਲਾਂਕਿ ਜਿਹੜੀ ਸਾਡੇ ਕੋਲ ਆਲਟੋ ਹੈ ਉਹ ਵਰਜਨ ਵੀ ਪਿਛਲਾ, ਉਹਦਾ ਇੰਜਣ ਵੀ ਜਦੀਦ ਨਹੀਂ ਹੈ, ਉਹਦੇ ਚ ਫੀਚਰਸ ਵੀ ਘੱਟ ਹੈ, ਉਹ ਸਾਡੇ ਕੋਲ 34 ਲੱਖ ਰੁਪਏ ਦੀ ਹੈ, ਔਰ ਇੰਡੀਆ ਚੋਂ 2.5-3 ਲੱਖ ਰੁਪਏ। ਹਾਂ, ਅੰਦਾਜ਼ਾ ਕਰ ਲਓ ਤੁਸੀਂ। ਤੇ ਮੈਂ ਉਹੀ ਗੱਲ ਕਰਦਾ ਪਿਆ ਕਿ ਸਾਡਾ ਇੱਥੇ ਸਾਰੀ ਹੀ ਮੈਨੇਜਮੈਂਟ ਨੇ ਬੇੜਾ ਗਰਕ ਕੀਤਾ ਹੋਇਆ। ਬਦਕਿਸਮਤੀ ਨਾਲ ਸਾਨੂੰ ਉਹੀ ਗੱਲ ਹੈ ਕਿ ਸਾਨੂੰ ਪੋਲੀਟੀਸ਼ੀਅਨ ਤਾਂ ਬਹੁਤ ਮਿਲੇ, ਸਾਨੂੰ ਕੋਈ ਲੀਡਰ ਨਹੀਂ ਮਿਲਿਆ, ਔਰ ਜਿਹੜਾ ਲੀਡਰ ਸਾਨੂੰ ਮਿਲਿਆ ਸੀ ਉਹਦੇ ਨਾਲ ਜੋ ਅਸੀਂ ਹਾਲ ਕਰ ਦਿੱਤਾ। ਮੈਂ ਨੀ ਸਮਝਦਾ ਕਿ ਕੌਮ ਅਗਲੇ ਕੋਈ 100 ਸਾਲ ਚ ਵੀ ਕੋਈ ਲੀਡਰ ਪੈਦਾ ਕਰੇਗੀ। ਮਾਵਾਂ ਇਸ ਹਵਾਲੇ ਨਾਲ ਬਾਂਝ ਇਨਫਰਟਾਈਲ ਹੋ ਗਈਆਂ ਕਿ ਘਰ ਘਰ ਪੋਲੀਟੀਸ਼ੀਅਨ ਹੈ ਜਿਹੜੇ ਲੁੱਟ ਖੋ ਕਰਦੇ, ਜਿਹੜਾ ਇੱਥੋਂ ਗਰੀਬਾਂ ਦਾ ਟੈਕਸ ਪੇਅਰ ਦਾ ਪੈਸਾ ਲੁੱਟ ਕੇ ਮੇਫੇਅਰ ਹਾਈਡ ਪਾਰਕ ਸਰੇ ਦੇ ਵਿੱਚ ਆਪਣੀਆਂ ਪ੍ਰੋਪਰਟੀਜ਼ ਬਣਾ ਰਹੀਆਂ, ਆਪਣੀਆਂ ਔਲਾਦਾਂ ਉਹਨਾਂ ਦੀਆਂ ਇੰਜੋਏ ਕਰ ਰਹੀਆਂ, ਤੇ ਕਿਸਾਨ ਦਾ ਬੱਚਾ ਜਿਹੜਾ ਨਾ ਉਹਦੇ ਕੋਲ ਐਜੂਕੇਸ਼ਨ ਹੈ, ਨਾ ਉਹਦੇ ਕੋਲ ਹੈਲਥ ਹੈ, ਨਾ ਉਹਦੇ ਕੋਲ ਰੋਟੀ ਹੈ। ਯਾਨੀ ਕਿ ਸਾਡੀਆਂ ਕਪਾਵਾਂ ਅਸੀਂ ਆਪ ਕਪਾਵਾਂ ਗੱਡੀਆਂ, ਤੇ ਸਾਨੂੰ ਜਿਹੜਾ ਮਹਿੰਗੇ ਕੱਪੜੇ ਲੈਣੇ ਪੈ ਰਹੇ ਆ। ਤੋ ਇਸ ਕਰਕੇ ਬਹੁਤ ਮੰਦੇ ਹਾਲਾਤ ਟੋਟਲੀ ਮਿਸਮੈਨੇਜਮੈਂਟ ਦੀ ਵਜ੍ਹਾ ਤੋਂ ਹੈ, ਬਾਕੀ ਕੁਦਰਤ ਵੱਲੋਂ ਨਾ ਇਸ ਪੂਰੇ ਸਾਊਥ ਏਸ਼ੀਆ ਦੇ ਉੱਤੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈ ਜੀ।
ਜਿਸ ਅਹਿਦ ਮੇ ਲੁੱਟ ਜਾਏ ਫਕੀਰੋ ਕੀ ਕਮਾਈ, ਉਸ ਅਹਿਦ ਕੇ ਸੁਲਤਾਨ ਸੇ ਕੋਈ ਭੂਲ ਹੋਈ,
ਸੇ ਕੋਈ ਭੂਲ ਹਾਏ ਹਾਏ ਹਾਏ, ਇਹ ਸੁਲਤਾਨ ਕੋਲੋਂ ਭੁੱਲ ਨਹੀਂ ਹੋਈ, ਸੁਲਤਾਨ ਤਾਂ ਜਾਣ ਕੇ ਫਕੀਰਾਂ ਨੂੰ ਮਾਰ ਰਿਹਾ।
ਬਿਲਕੁਲ
ਜੀ, ਬਹੁਤ ਸ਼ੁਕਰੀਆ,
ਬਹੁਤ ਬਹੁਤ
ਬਹੁਤ ਅੱਛਾ ਲੱਗਿਆ,
ਖੁਦਾ ਹਾਫਿਜ਼। ਤੋ ਸਾਮਿਨ, ਸਾਡੀ ਗੱਲਬਾਤ ਹੋ ਰਹੀ ਸੀ ਮੁਨੀਰ ਹੁਸ਼ਿਆਰਪੁਰੀਆ ਜੀ ਦੇ ਨਾਲ ਪਾਕਿਸਤਾਨ ਤੋਂ, ਜਿਹੜੇ ਸਾਡੇ ਨਾਲ ਜੁੜਦੇ ਨੇ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ। ਹੁਣ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਵਕਤਾਂ ਕਰੀਬ ਹੈ। ਪਰਮਾਤਮਾ ਤੁਹਾਡਾ ਇਹ ਵੀਕਐਂਡ ਖੁਸ਼ੀਆਂ ਭਰਪੂਰ ਰੱਖੇ, ਤੁਹਾਡੀ ਹਰ ਚਾਹਤ, ਹਰ ਤਮੰਨਾ, ਹਰ ਆਰਜ਼ੂ ਪੂਰੀ ਹੋਵੇ, ਇਸ ਦੁਆ ਦੇ ਨਾਲ ਆਗਿਆ ਦਿਓ। ਰੱਬ ਰੱਖ, ਸੁਬਹ ਖੈਰ।